मन का जिकर हूं ना I'm ਜਲਾਲ ਤੁਲਕੋਇਤ ਸ਼ਾਮ ਇਸ਼ਟ ਰੂਪ ਨੇਸ਼ਤਾ ਅਲਕਿੱਸਾ ਗੁਰੂ ਸਾਹਿਬ ਜੀ ਦਾ ਪਰਮ ਪਵਿੱਤਰ ਆਪਾ ਗੁਰੂ ਖਾਲਸਾ ਸਾਧ ਸੰਗਤ ਖਾਲਸਾ ਮੇਰਾ ਰੂਪ ਹੈ ਖਾਸ ਅਨੁਸਾਰ ਗੁਰੂ ਸਾਹਿਬ ਜੀ ਦਾ ਮੁਕੱਦਸ ਆਪਾ ਜੀਓ ਸ਼ਬਦ ਗੁਰਪੀਰਾ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਦੀ ਆਪਣੀ ਹੀ ਕਲਾ ਨਾਲ ਕਰਾਮਤ ਨਾਲ ਬਖਸ਼ਿਸ਼ ਨਾਲ ਸਾਨੂੰ ਜੁੜਨ ਦਾ ਇਤਫਾਕ ਬਣਿਆ। ਅਤੇ ਇਸ ਪਵਿੱਤਰ ਇਕੱਠ ਅੰਦਰ ਸੋਭਤ ਅੰਦਰ ਗੁਰੂ ਖਾਲਸੇ ਦੇ ਸਜੇ ਦੀਵਾਨ ਅਤੇ ਦਰਬਾਰ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਸਦਾਰਤ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ ਮਹਾਨ ਪਰਉਪਕਾਰੀ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜ਼ੁਬਾਨਦਾਨੀ ਵਿੱਚੋਂ ਦੋ ਸ਼ਬਦਾਂ ਦਾ ਕੀਰਤਨ ਕਰਨ ਅਤੇ ਸੁਣਨ ਦਾ सुभाग प्राप्त होया है। पहला शब्द गुरु ग्रंथ साहिब महाराज जी अंदर दर्ज विहागड़ा महला नौमा दासी ते दासा ने गुरु की बख्शीश से आपजी की असीस नाल उसनु विहागड़ा राग अंदर ही यानी निर्धारित राग उत्ते ही यह शब्द गायन किया है। गुरु साहब जी के पवित्र शहीदी पुरब समय यह शब्द हिंदुस्तान के प्रधानमंत्री जी ने अपने धनपाल समझद्या होया रिलीज किया, रिकॉर्ड होया हुआ शब्द है। हर की गत ना को जाने विहागड़ा महला नौवा, तो ये शब्द आप जी ने निर्धारित राग उत्ते श्रवण किया है। दूसरा शब्द भी साहिब गुरु तेग बहादुर महाराज जी की ही पवित्र रचना विच्चों गुरबाणी विच्चों जुबानदानी विच्चों सी, जिस द्वारा सतगुरु जी बड़ी निम्रता नाल इनकसारी नाल इज्जत नाल परमेश्वर दे सामने मुखातब होकर कहंदे ने मेरे मालिक मेरा भी कदी छुटकारा हो सकेगा, मैं भी कदी तेरी कर्म निगाही दा पात्र बन सकांगा, मेरे ते भी तेरी कदी रहमत नाजल होवेगी, कदी मेरे उत्ते भी तेरा प्रसाद अनुग्रह नजरे कर्म नजरे इल्तफात हो सकती है। मैनू ते प्रतीत हुंदा है जे मेरी करतूत नाल फैसला होया, जे मेरी करनी नाल कोई फैसला होया ते मैं बख्शिया नहीं जा सकांगा, मेरे उत्ते माजरत नहीं हो सकेगी, मुआफी नहीं मिल सकेगी, वासले हक नहीं हो सकांगा, तेरी हजूरी दा मान ते न्याज नहीं हासिल हो सकेगा, क्योंकि जिस मकसद लई मैनू दुनिया च भेजा गया सी ओ ते मैं कर ही नहीं पाया। हे गुण निधान निरंकार परमेश्वर, मैं मन नाल दिल ला के कदी तेरे गुण नहीं गाए, तो देखो गुरु साहिब जी कितनी निम्रता विच आए ने, दरअसल साडी रहनुमाई करदे ने। हालांकि गुरु तेग बहादुर महाराज जी ने अपनी सारी हयाती अंदर जो लगभग 54 वरे ते कुछ महीनिया दी होई है, इतना तप त्याग कीता है, इतना सिमरन भजन कीता है, इतनी महवियत का जीवन गुजारिया है कि इतिहास अंदर मुशाबत देन नु भी कोई होर परसनैलिटी व्यक्ति या शख्सियत नज़र नहीं आती। ता भी गुरु साहिब जी कित मनुख नू होमै ना हो जाए, कित मैनू हंकार ना हो जाए, जिथे होर पदार्थां दा हंकार हुंदा है कई बारी अपने धर्मी होण दा हंकार भी हो जाता है, ते इतना पीड़ा हुंदा है जिवें कपड़े दी ओपरी मैल तां लै जावे पर एक तंद मैल हुंदी है ओ नहीं छड़ना चाहती कपड़े ने, जिमें दीवार उत्ते वाया होया चित्र तस्वीर दीवार नू त्यागना नहीं चाहता, ऐन इस तरह जिमें कपड़िया विच पई हुई मैल तंदा तक लै जाए तां उनू छड़दी नहीं, कपड़ा फट जाए तो फट जाए। तिवें धार्मिक हंगता धर्म दी दा हंकार, मैं गुणी हाँ ज्ञानी हाँ रागी हाँ, ये हंकार इतना पीड़ा है ते इतने इस दे सूक्ष्म जरासीम ने महाराज कहंदे ने कि ये तो तां परमेश्वर आप ही बचा दे। तो गुरु साहिब जी सामै तो बचण लई ये कहंदे ने हे मालिक मैं मन ला के तेरे गुण नहीं गा सकिया, मन कर कबू ना हर गुण गायो, ते जीवन गुजरिया किवें है विकारां अंदर विषयां अंदर कामांतर चेष्टा अंदर लोभ लहर दे अधीन काम क्रोध लोभ मोह अहंकार अथवा शब्द स्पर्श रूप रस गंध दे दी जद विच आके। बड़ी ही निम्रता नाल मैं बेनती करदा हाँ, बच्चे बच्चे ही हुंदे ने तां भी उन्हां नूं प्रेम नाल बिठाओ ते ਉਹਨਾਂ ਨੂੰ ਦੱਸੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵਾਨ ਵਿੱਚ ਬੈਠੇ ਹਾਂ, ਪੁੱਤਰਾ ਇੱਥੇ ਅੰਜ ਬੈਠਣਾ ਚਾਹੀਦਾ ਹੈ। ਉਹ ਸਾਰੀਆਂ ਫਰੋਮ ਦੀ ਵੈਰੀ ਬਿਗਨਿੰਗ ਇਬਤਦਾ ਤੋਂ ਹੀ ਹੁੰਦੀਆਂ ਨੇ। ਕੱਲ੍ਹ ਸੋਹਣਾ ਹੀ ਬਿਲਡਿੰਗਾਂ ਉੱਤੇ ਉਤਰਦੇ ਨੇ ਜਿਨ੍ਹਾਂ ਦੀਆਂ ਬੁਨਿਆਦਾਂ, ਸੰਗੇ ਬੁਨਿਆਦ, ਫਾਊਂਡੇਸ਼ਨ ਸਟੋਨ, ਆਧਾਰਸ਼ਿਲਾ ਚੰਗੇ ਢੰਗ ਨਾਲ ਰੱਖੀਆਂ ਜਾਵਣ। ਤੋ ਮੈਂ ਬੇਨਤੀ ਕਰਦਾ ਹਾਂ, ਵੈਸੇ ਕੋਈ ਜ਼ਿਆਦਾ ਮੈਨੂੰ ਬੇਚੈਨੀ ਨਹੀਂ ਅਤੇ ਨਾ ਮੈਂ ਗੈਰ ਹਾਜ਼ਰ ਹਾਂ, ਤਾਂ ਵੀ ਜੇ ਇਤਨਾ ਰੌਲਾ ਵੀ ਕਿਸੇ ਬੱਚੇ ਨੂੰ ਬਿਠਾ ਕੇ ਬੰਦ ਕਰ ਲਿਆ ਜਾਵੇ ਤਾਂ ਹੋਰ ਵੀ ਚੰਗੀ ਬਾਤ ਹੈ। ਦੁਨੀਆ ਦੀ ਹਰ ਚੀਜ਼ ਕਾਬੂ ਆ ਸਕਦੀ ਹੈ, ਮਨੁੱਖ ਮਨ ਇਕਾਗਰ ਹੋਣਾ ਨਾਮੁਮਕਿਨ ਦੇ ਮੁਮਕਿਨ ਹੋਣ ਵਾਲੀ ਬਾਤ ਹੈ। ਇਤਨਾ ਚੰਚਲ ਆ ਦੁਨੀਆ ਦੀ ਜਿਤਨੀ ਮਸ਼ੀਨਰੀ ਅਤੇ ਉਹਦੇ ਵਿੱਚ ਤੇਜ਼ੀ ਅਤੇ ਗੇਜ ਲੱਗੇ ਨੇ, ਮੀਲ ਮੀਟਰਸ ਲੱਗੇ ਨੇ, ਇਹ ਸਭ ਮਨੁੱਖ ਦੇ ਮਨ ਦੀ ਤੇਜ਼ੀ ਦਾ ਹੀ ਪ੍ਰਤੀਕ ਹਨ। ਹਾਲੇ ਵੀ ਇਨਸਾਨ ਦੀ ਤਸੱਲੀ ਨਹੀਂ ਹੋਈ, ਮਨੁੱਖ ਮਨ ਹਾਲੇ ਵੀ ਤ੍ਰਿਖਾ ਹੈ, ਕੁਛ ਹੋਰ ਵੀ ਕਰਨਾ ਚਾਹੁੰਦਾ। ਮਹਾਰਾਜ ਤਾਂ ਆਪਣੀ ਕਲਾਮ ਮੁਬਾਰਕ ਅੰਦਰ ਕਹਿੰਦੇ ਨੇ, ਪਰਮੇ ਭੂਲਾ ਦੈ ਦਸਤਾਵੈ, ਮਨੁੱਖ ਦੇ ਮਨ ਦੀ ਤੇਜ਼ੀ ਕੋਈ ਨਹੀਂ ਦੱਸ ਪਾਇਆ। ਪਰਮੇ ਭੂਲਾ ਦੈ ਦਸਤਾਵੈ ਅਤੇ ਨਿਮਖ ਮਾਹੇ ਚਾਰ ਪੁੰਟ ਫਿਰਿਆ ਵੈ। ਇੱਥੋਂ ਬੈਠੇ ਇੱਕ ਛਿੰਨ ਵਿੱਚ ਜਲੰਧਰ ਜਾ ਸਕਦੇ ਹੋ ਅਤੇ ਦੇਰ ਵੀ ਨਹੀਂ ਲੱਗਦੀ, ਫਿਰ ਮੁੜ ਵੀ ਸਕਦੇ ਹਾਂ, ਇਸੇ ਤਰ੍ਹਾਂ ਹੋਰ ਜਿੱਥੇ ਚਾਹੋ ਜਾ ਸਕਦੇ ਹੋ। ਇਤਨਾ ਚੰਚਲ ਅਤੇ ਅਥਰਾ ਮਨ, ਬੇਕਰਾਰ ਮਨ, ਬੇਚੈਨ ਮਨ, ਜੇ ਗੁਰੂ ਬਖਸ਼ਿਸ਼ ਕਰੇ ਤਾਂ ਕਲਯੁਗ ਦੇ ਮਹਾਂਬਲੀ ਪਿਆਂਬਰ ਗੁਰੂ ਨਾਨਕ ਦੇਵ ਅਤੇ ਆਪ ਜੀ ਦੇ ਜਾਨਸ਼ੀਨਾਂ ਨੇ ਤਜਰਬੇ ਤੋਂ ਇਹ ਗੱਲ ਦੱਸੀ ਹੈ ਕਿ ਸੰਗਤ ਵਿੱਚ ਪ੍ਰਭੂ ਦਾ ਜਸ ਕਰਦਿਆਂ ਅਤੇ ਸੁਣਦਿਆਂ ਟਿਕ ਸਕਦਾ ਹੈ, ਵਰਨਾ ਇਹ ਇਕੱਲਾ ਵੀ ਕਈ ਵਾਰੀ ਟਿਕਦਾ ਨਹੀਂ ਹੈ। ਇਕਾਂਤ ਵਿੱਚ ਬੈਠਾ ਵੀ ਕੁਸੰਗੀ ਹੋ ਜਾਂਦਾ ਹੈ, ਇਕੱਲਾ ਤੁਰਿਆ ਜਾਂਦਾ ਵੀ ਭੈੜੀ ਸੋਭਤ ਦਾ ਸ਼ਿਕਾਰ ਹੋ ਜਾਂਦਾ ਹੈ ਖਿਆਲਾਂ ਦੁਆਰਾ। ਤਾਂ ਗੁਰੂ ਦੀ ਅਪਾਰ ਮਿਹਰ ਹੋਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਆਗੋਸ਼ ਵਿੱਚ ਬੈਠ ਕੇ ਸਾਨੂੰ ਇਹ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਦੇ ਉਪਦੇਸ਼ ਅਤੇ ਉਦੇਸ਼ ਅਨੁਸਾਰ ਗੁਜ਼ਾਰਨ ਦਾ ਇਤਫਾਕ ਬਣਿਆ ਹੈ। ਸ਼੍ਰੀ ਕਬੀਰ ਜੀ ਤਾਂ ਕਹਿੰਦੇ ਨੇ, ਇਹ ਸਮਾਂ ਭਾਵੇਂ ਬਹੁਤ ਤੂਲਾਨੀ ਨਾ ਹੋਵੇ, ਤਵੀਲ ਨਾ ਹੋਵੇ, ਲੈਂਥੀ ਨਾ ਹੋਵੇ, ਲੰਬਾ ਨਾ ਹੋਵੇ, ਥੋੜ੍ਹਾ ਹੀ ਹੋਵੇ ਅਤੇ ਥੋੜ੍ਹੇ ਤੋਂ ਵੀ ਥੋੜ੍ਹਾ ਹੋਵੇ, ਹੋਵੇ ਮਹਾਵੀਤ ਨਾਲ, ਸੁਰਤਾਂ ਨਾਲ, ਜੁੜਤਾਂ ਨਾਲ, ਇਨਟਿਊਨ ਹੋ ਕੇ ਹੋਵੇ, ਫਿਰ ਤਾਂ ਥੋੜ੍ਹੇ ਤੋਂ ਥੋੜ੍ਹਾ। ਉਹਨਾਂ ਤਾਂ ਇੱਕ ਵਟਾ ਚਾਰ ਹੀ ਗਿਣਿਆ ਇੱਕ ਥਾਂ, ਇੱਕ ਘੜੀ, ਆਧੀ ਘੜੀ, ਆਧੀ ਹੂੰ ਤੇ ਆਦ, ਬਸ ਫਿਰ ਕੀ ਹੈ। ਭਗਤ ਨਸੇਤੀ ਗੋਸ਼ਟ ਹੈ ਜੋ ਕੀਨੋ ਸੋਲਾ, ਇੱਕ ਉਰਦੂ ਦਾਨ ਨੇ ਵੀ ਖੂਬਸੂਰਤ ਆਖਿਆ ਹੈ, ਜੇ ਕਿਸੇ ਵੀਰ ਨੂੰ ਉਰਦੂ ਨਾਲ ਮੱਸ ਹੋਵੇ ਤਾਂ ਕਿਆ ਖੂਬਸੂਰਤ ਗੱਲ ਉਹਨਾਂ ਆਖੀ ਹੈ। ਇਸੇ ਸ਼ਲੋਕ ਦਾ ਤਰਜਮਾਨ ਤੇ ਆਉਂਦਾ ਹੈ, ਉਹ ਕਹਿੰਦੇ ਨੇ, ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ, ਇਬਾਦਤ ਉਨਕੀ ਹੋਤੀ ਹੈ, ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ, ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਹਮੇਸ਼ਾ ਲਪੇ ਇਨਸਾਨ ਕੇ ਹਕਾਇਤ ਉਨਕੀ ਹੋਤੀ ਹੈ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਬਾਕੀ ਤਾਂ ਅਸੀਂ ਜਾਂ ਕਿਸੇ ਤੋਂ ਲੇਖਾ ਲੈਂਦੇ ਹਾਂ ਅਤੇ ਜਾਂ ਕਿਸੇ ਦਾ ਲੇਖਾ ਦੇ ਰਹੇ ਹਾਂ, ਕੋਈ ਸਬਰ ਨਾਲ, ਕੋਈ ਸਬੂਰੀ ਨਾਲ ਅਤੇ ਕੋਈ ਮਜਬੂਰੀ ਨਾਲ ਲੇਖਾ ਦੇ ਰਿਹਾ ਹੈ। ਪਰ ਇੱਕੋ ਹੀ ਬਾਤ ਹੈ, ਗੁਰੂ ਸਾਹਿਬ ਜੀ ਨੇ ਆਖਿਆ ਕਿ ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾ, ਇਹੀ ਮੌਕਾ ਹੈ। ਤੋ ਆਪ ਦਾ ਧੰਨਵਾਦ ਹੈ, ਤੁਸੀਂ ਦਿਨ ਭਰ ਕਿਰਤ ਵਿਰਤ ਕਰਦਿਆਂ ਹੋਇਆਂ ਇਹ ਮੌਕਾ ਕੱਢਿਆ ਹੈ, ਗੁਰੂ ਕਿਰਪਾ ਕਰੇ, ਹਾਜ਼ਰੀਆਂ ਸਵੀਕਾਰ ਕਰੇ, ਹੈ ਗੁਰੂ ਦੀ ਮਿਹਰ, ਵਰਨਾ ਆਪਣੇ ਕੋਈ ਅਖਤਿਆਰ ਨਹੀਂ ਹੈ। ਆਪ ਜਪਾਏ ਜਪੇ ਸੋਨਾ, ਗੁਰੂ ਮਹਾਰਾਜ ਕਹਿੰਦੇ ਨੇ, ਆਪ ਜਪਾਏ ਜਪੇ ਸੋਨਾ, ਆਪ ਗਵਾਏ ਸੋ ਹਰ ਗੁਣ ਗਾਓ। ਤੋ ਆਓ ਇੱਕ ਵੇਰਾ ਗੁਰੂ ਸਾਹਿਬ ਜੀ ਦੇ ਆਪਣੇ ਵਾਕਾਂ ਨੂੰ ਅਸਾਂ ਵੀ ਹੌਲੀ ਹੌਲੀ ਗੁਣਗੁਣਾ ਕੇ ਆਖੀਏ, ਕੋਈ ਬੋਲ ਕੇ ਆਖੋ, ਕੋਈ ਅੰਦਰੋਂ ਬੋਲ ਕੇ ਆਖੋ। ਉਹ ਮਾਲਿਕ ਤਾਂ ਬਿਨ ਬੋਲੇ ਵੀ ਜਾਣਦਾ ਹੈ, ਪਰ ਜੇ ਬੋਲ ਵੀ ਲਿਆ ਜਾਵੇ ਤਾਂ ਮੁਬਾਰਕ ਹੈ ਉਹ ਰਸਨਾ ਜਿਸ ਉੱਤੇ ਗੁਰੂ ਦਾ ਵਾਕ ਆਵੇ, ਗੁਰੂ ਦਾ ਸ਼ਬਦ ਆਵੇ, ਗੁਰੂ ਦੇ ਸ਼ਬਦ ਦੀ ਤੁਕ ਆਵੇ। ਧੰਨ ਧੰਨ ਉਹ ਰਸਨਾ ਹੈ ਜਿਸ ਉੱਤੇ ਐਸਾ ਮੌਕਾ ਆਵੇ। ਤੋਂ ਮਹਾਰਾਜ ਜੇ ਸ਼ਬਦ ਦੀ ਆਓ ਤੁਕ ਰਲ ਕੇ ਆਖੀਏ। ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਕਰ ਕਬੂਨ ਹਰ ਗੁਣ ਗਾਇਬ,
ਮਨ ਕਰ
ਬਹਾਦਰ ਮਹਾਰਾਜ ਜੀ ਦੇ ਇਤਿਹਾਸ ਅੰਦਰ ਦਰਸ਼ਨ ਤੇ ਦੀਦਾਰ ਕਰਦਿਆਂ ਹੋਇਆਂ ਅਸਾਂ ਇੱਥੇ ਪਹੁੰਚੇ ਸਾਂ ਕਿ ਗੁਰੂ ਸਾਹਿਬ ਜੀ ਨੇ ਆਪਣੀ ਸ਼ਾਦੀ ਤੋਂ ਬਾਅਦ ਆਪਣੇ ਜੀਵਨ ਸਾਥੀ ਜੀ ਨਾਲ ਇਕਾਂਤ ਵਿੱਚ ਇੱਕ ਮਸ਼ਵਰਾ ਕੀਤਾ। ਉਹ ਇਹ ਸੀ ਕਿ ਪ੍ਰਿਆ, ਮੇਰਾ ਦਿਲ ਕਰਦਾ ਹੈ ਮੈਂ ਇੱਕ ਸਾਰ ਨਿਰੰਕਾਰ ਜੀ ਦਾ ਸਿਮਰਨ ਕਰਾਂ ਅਤੇ ਸਿਮਰਨ ਦੁਆਰਾ ਆਪਣੀ ਸੁਰਤ ਨੂੰ ਅਤੇ ਆਪਣੇ ਮਨ ਨੂੰ ਕੇਂਦਰਿਤ ਕਰਾਂ। ਹਮੇਸ਼ਾ ਕੇਂਦਰਿਤ ਹੋਇਆ ਹੋਇਆ ਮਨ ਹੀ ਸ਼ਕਤੀਸ਼ਾਲੀ ਹੁੰਦਾ ਹੈ, ਖਿੜੀ ਹੋਈ ਸੁਰਤ ਅੰਦਰ ਤਾਕਤ ਅਤੇ ਕੁਵਤ ਕੂਤ ਨਹੀਂ ਹੋਇਆ ਕਰਦੇ। ਮਾਦੇ ਦੀ ਦੁਨੀਆ ਅੰਦਰ ਵੇਖਿਆ ਹੈ ਸੂਰਜ ਦੀਆਂ ਖਿੰਡੀਆਂ ਹੋਈਆਂ ਕਿਰਨਾਂ ਓਡੀ ਸ਼ਕਤੀਸ਼ਾਲੀ ਓਡੀ ਸ਼ਕਤੀਵਾਨ ਨਹੀਂ ਹੁੰਦੀਆਂ, ਓਨੀਆਂ ਕੁਵਤ ਵਾਲੀਆਂ ਨਹੀਂ ਹੁੰਦੀਆਂ। ਪਰ ਜੇ ਕੋਈ ਵਿਗਿਆਨੀ ਪੁਰਸ਼ ਆਪਸੀ ਸ਼ੀਸ਼ੇ ਉੱਤੇ ਇਹਨਾਂ ਨੂੰ ਜਮ੍ਹਾਂ ਕਰ ਲਵੇ ਅਤੇ ਉਹਨਾਂ 'ਚ ਏਡੀ ਪਾਵਰ ਹੋ ਜਾਂਦੀ ਹੈ, ਤਾਕਤ ਹੋ ਜਾਂਦੀ ਹੈ ਕਿ ਅੱਗ ਲਾਉਣ ਨੂੰ ਸਮਰੱਥ ਹੋ ਜਾਂਦੀਆਂ ਨੇ। ਖਿੰਡੀਆਂ ਹੋਈਆਂ ਉਂਗਲਾਂ ਕੇਂਦਰਿਤ ਹੋ ਜਾਵਣ, ਪਰ ਸ਼ਕਤੀ ਹੋਵੇ ਕੇਂਦਰ ਅੰਦਰ, ਕੇਂਦਰਿਤ ਹੋ ਜਾਵਣ ਅਤੇ ਕਿੱਡੀ ਤਾਕਤ ਇਹਦੇ 'ਚ ਹੋ ਜਾਂਦੀ ਹੈ। ਕਿਰਨਾਂ ਸ਼ੀਸ਼ੇ 'ਤੇ ਕੇਂਦਰਿਤ ਹੋਈਆਂ ਭਾਂਬੜ ਬਾਲ ਦਿੰਦੀਆਂ ਨੇ। ਮਨੁੱਖ ਦੀ ਸੁਰਤ ਕੇਂਦਰਿਤ ਹੋ ਜਾਏ ਮਹਾਨ ਸ਼ਕਤੀ ਵਾਲੀ ਹੋ ਜਾਂਦੀ, ਅਗਮ ਨਿਗਮ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ, ਵਾਪਰਨ ਵਾਲੀਆਂ ਘਟਨਾਵਾਂ ਦੇ ਆਸਾਰ ਦੱਸਣ ਲੱਗ ਪੈਂਦੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਗੁਰੂ ਗ੍ਰੰਥ ਸਾਹਿਬ ਵਿੱਚ ਆਖਿਆ। ਤੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਸਾਥੀ ਨਾਲ ਮਸ਼ਵਰਾ ਕੀਤਾ। ਇੱਕ ਗੱਲ ਵੇਖਣ ਵਿੱਚ ਆਉਂਦੀ ਹੈ ਕਿ ਇਸਤਰੀ ਜਾਤੀ ਨੇ ਮਾਂ ਬਣ ਕੇ, ਇਸਤਰੀ ਬਣ ਕੇ, ਭੈਣ ਬਣ ਕੇ, ਧੀ ਬਣ ਕੇ ਹਰ ਗੁਰੂ ਸਾਹਿਬ ਜੀ ਦੇ ਜੀਵਨ ਅੰਦਰ ਜਾਂ ਹਰ ਮਹਾਨ ਵਿਅਕਤੀ ਦੀ ਜ਼ਿੰਦਗੀ ਅੰਦਰ ਹਿੱਸਾ ਪਾਇਆ। ਗੁਰੂ ਨਾਨਕ ਦੇਵ ਮਹਾਰਾਜ ਕਦੀ ਇਹਦੇ ਇਹਦੇ ਪ੍ਰਚਾਰ ਦੌਰੇ ਨਾ ਕਰ ਸਕਦੇ ਜੇ ਕਦੀ ਉਹਨਾਂ ਦੇ ਨਾਲ ਉਹਨਾਂ ਦੀ ਹਮਸ਼ੀਰਾ ਬੇਬੇ ਨਾਨਕੀ ਨੇ ਹਿੱਸਾ ਨਾ ਪਾਇਆ ਹੁੰਦਾ, ਜਾਂ ਉਹਨਾਂ ਦੇ ਜੀਵਨ ਸਾਥੀ ਦਾਸ ਮਾਤਾ ਦਾ ਮਾਤਾ ਸੁਲੱਖਣੀ ਜੀ ਨੇ ਉਹਨਾਂ ਨਾਲ ਸਹਿਯੋਗ ਨਾ ਦਿੱਤਾ ਹੁੰਦਾ। ਇਸੇ ਤਰ੍ਹਾਂ ਵੀਰ ਅਭਿਮਨੂ ਦੇ ਜੀਵਨ ਨੂੰ ਸ਼ਿੰਗਾਰਨ ਵਾਲੇ ਉਹਨਾਂ ਦੇ ਮਾਤਾ ਜੀ ਸ਼੍ਰੀ ਮਾਤਾ ਦ੍ਰੋਪਦੀ ਜੀ ਹਨ। ਸੇਵਾ ਜੀ ਮਰਹੱਟੇ ਦੇ ਜੀਵਨ ਨੂੰ ਦੇਸ਼ ਭਗਤੀ ਦੇ ਸੰਚੇ ਅੰਦਰ ਢਾਲਣ ਵਾਲੇ ਉਹਦੇ ਮਾਤਾ ਜੀਜਾਬਾਈ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਮਹਾਨਤਾ ਤੱਕ ਪਹੁੰਚਾਉਣ ਵਾਲੇ ਉਹਨਾਂ ਦੇ ਮਾਤਾ ਮਾਤਾ ਭਾਨੀ ਜੀ ਹਨ। ਤਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨੂੰ ਕਰਨ ਵਾਲੇ ਆਪ ਜੀ ਦੇ ਪੂਜੀਆ ਮਾਤਾ ਮਾਤਾ ਨਾਨਕੀ ਜੀ ਹਨ। ਪਿਆਰ ਨਾਲ ਆਖੋ ਸਤਨਾਮ। ਮੈਂ ਕੱਲ ਖੇਚਲ ਨਹੀਂ ਦਿੱਤੀ ਤੇ ਹੁਣ ਵੀ ਅਖੀਰ ਤੇ ਇਹ ਗੱਲ ਕਹੀ ਹੈ। ਮੇਰਾ ਖਿਆਲ ਹੈ ਤੁਸੀਂ ਖੇਚਲ ਨਹੀਂ ਮੰਨੋਗੇ। ਵੈਸੇ ਹੈ ਕੰਮ ਔਖਾ, ਦੁਨੀਆਂ ਦੇ ਸਾਰੇ ਕੰਮ ਸੌਖੇ ਪਰ ਆਖਣ ਔਖਾ, ਇਹ ਕੰਮ ਔਖਾ। ਮੈਨੂੰ ਕਈ ਮਿਸਾਲਾਂ ਯਾਦ ਨੇ ਇਹਦੀਆਂ। ਫਗਵਾੜੇ ਸਾਡੇ ਇੱਕ ਮਿੱਤਰ ਨੇ ਸਰਦਾਰ ਕੇਵਲ ਸਿੰਘ ਜੀ, ਉਹਨਾਂ ਦੀ ਕੋਠੀ ਬਣਦੀ ਅਤੇ ਕੋਠੀ ਬਣਾਉਣ ਵਾਲੇ ਜਿਹੜੇ ਸੱਜਣ ਸਨ ਉਹ ਬੜੇ ਗੁਰਮੁਖ ਸਨ। ਉਹਨਾਂ ਕੋਲ ਇੱਕ ਬੰਦਾ ਆਇਆ, ਆਪਦੇ ਦਾਸ ਕੀਰਤਨ ਵਾਸਤੇ ਗਏ ਅਤੇ ਉਹਨਾਂ ਨਾਲ ਬਚਨ ਹੋਇਆ। ਕਹਿੰਦੇ ਸਾਡੇ ਕੋਲ ਮੇਰੇ ਕੋਲ ਇੱਕ ਬੰਦਾ ਆਇਆ ਅਤੇ ਭੁੱਖਾ ਮਰਦਾ ਹਾਂ, ਇਹ ਬੜੇ ਚਿਰ ਦੀ ਕੋਠੀ ਬਣਦੀ ਹੈ ਅਤੇ ਹਾਲੇ ਚਿਰ ਬਣਦੀ ਰਹੇਗੀ, ਮੈਨੂੰ ਵੀ ਕੰਮ 'ਤੇ ਲਾ ਲਓ। ਮੈਂ ਕਿਹਾ ਸੱਜਣਾ ਤੂੰ ਆਇਆ ਹੈ ਅਤੇ ਕੰਮ 'ਤੇ ਤਾਂ ਬੰਦੇ ਜਿਤਨੇ ਲਾਉਣੇ ਸੀ ਲਾਏ ਹੋਏ ਨੇ, ਪਰ ਤੂੰ ਆ ਲੈ ਮੇਰੇ ਆਪਣੇ ਕਹਿੰਦੇ ਬੋਝੇ 'ਚੋਂ ਮਾਲਾ ਕੱਢ ਕੇ ਦਿੱਤੀ, ਇੱਥੇ ਛਾਵੇਂ ਬਹਿ ਜਾ, ਅਸੀਂ ਤਾਂ ਕੰਮ ਕਰਦੇ ਹਾਂ ਧੁੱਪੇ, ਤੂੰ ਛਾਵੇਂ ਬਹਿ ਜਾ ਅਤੇ ਮਾਲਾ ਫੇਰ ਨਾਲ ਚਾਹ ਛਕਾਂਗੇ ਰਲ ਕੇ, ਪ੍ਰਸ਼ਾਦਾ ਛਕਾਂਗੇ ਰਲ ਕੇ, ਜੋ ਮੈਨੂੰ ਮਿਲੇਗਾ ਉਹਨਾਂ ਹੀ ਤੈਨੂੰ ਦੁਆਵਾਂਗਾ ਸਾਰ ਕੇਵਲ ਸਿੰਘ ਤੋਂ। ਆਖਣ ਲੱਗਾ ਅਤੇ ਇੱਕੋ ਹੀ ਦਿਨ ਹੁਣ ਬੜੀ ਮੁਸ਼ਕਿਲ ਨਾਲ ਕੱਢਿਆ, ਬੜੀ ਤਕਲੀਫ ਨਾਲ ਇੱਕ ਦਿਨ ਕੱਢਿਆ ਅਤੇ ਅਗਲੇ ਦਿਨ ਮੈਂ ਉਡੀਕਾਂ ਪਈ ਉਹ ਕੰਮ 'ਤੇ ਆਵੇ, ਉਹ ਆਵੇ ਹੁਣ ਆਪ ਤਾਂ ਕੀ ਆਉਣਾ ਸੀ। ਸਰਦਾਰ ਹੁਣ ਕਹਿੰਦੇ ਮੇਰੀ ਮਾਲਾ ਵੀ ਲੈ ਗਿਆ। ਤਾਂ ਦੁਨੀਆਂ ਦੇ ਸਾਰੇ ਕੰਮ ਸੌਖੇ ਨੇ, ਗੁਰੂ ਸਾਹਿਬ ਜੀ ਨੇ ਐਵੇਂ ਨਹੀਂ ਆਖਿਆ, ਆਖਣ ਔਖਾ ਸਾਚਾ ਨਾ। ਤਾਂ ਮੈਂ ਸਮਝਦਾ ਹਾਂ ਤੁਸੀਂ ਔਖੇ ਨੂੰ ਵੀ ਸੌਖਾ ਬਣਾ ਸਕਦੇ ਹੋ। ਆਓ ਸਾਰੇ ਹੀ ਰਲ ਕੇ ਉਤਸ਼ਾਹ ਨਾਲ ਆਖੀਏ ਸਤਨਾਮ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜ਼ਿੰਦਗੀ ਉੱਤੇ ਆਪ ਜੀ ਦੀ ਮਾਤਾ ਦਾ ਬੜਾ ਹੀ ਪ੍ਰਭਾਵ ਸੀ। ਤੁਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਆਪ ਜੀ ਨੇ ਕਈ ਸ਼ਬਦ ਮਾਈ ਪਦ ਦੇ ਸਾਹਮਣੇ ਇਸ ਲਕਬ ਨੂੰ ਮੁਖਾਤਬ ਹੋ ਕੇ ਲਿਖੇ ਨੇ, ਜੈਸਾ ਕਿ ਮਾਈ ਮਨ ਮੇਰੋ ਬਸ ਨਾਹੀਂ, ਮਾਈ ਮੈਂ ਕਿਹਦੇ ਦੇ ਲਖੋਂ ਗੁਸਾਈ, ਮਾਈ ਮੈਂ ਧਨ ਪਾਇਓ ਹਰ ਨਾ। ਚੁਨਾਚੇ ਜਦੋਂ ਮਹਾਰਾਜ ਜੀ ਨੇ ਉਸ ਸਮੇਂ ਕੋਲੂਰ ਦੇ ਰਾਜੇ ਕੋਲੋਂ 2200 or 22,000 ਰੁਪਇਆ ਦੇ ਕੇ ਮਾਖੋਵਾਲ ਦਾ ਪਿੰਡ ਖਰੀਦਿਆ ਤਾਂ ਉਹਦਾ ਪਹਿਲਾ ਨਾਂ ਵੀ ਆਪਣੇ ਪੂਜੀਆ ਮਾਤਾ ਜੀ ਦੇ ਨਾਮ ਉੱਤੇ ਹੀ ਨਾਨਕੀ ਚੱਕ ਰੱਖਿਆ, ਜਿਹਨੂੰ ਅੱਜ ਅਨੰਦਪੁਰ ਸਾਹਿਬ ਕਹਿੰਦੇ ਨੇ। ਉਹਦਾ ਨਾਂ ਨਾਨਕੀ ਚੱਕ ਸੀ ਅਤੇ ਅਨੰਦਪੁਰ ਕਦੋਂ ਪਿਆ ਇਹ ਸ਼ਾਇਦ ਚੱਲਦਿਆਂ ਚੱਲਦਿਆਂ ਫਿਰ ਪ੍ਰਭਾਵ ਵਿੱਚ ਵਿਚਾਰ ਵਿੱਚ ਆ ਜਾਵੇ। ਕਾਗਜ਼ਾਂ ਤੱਕ ਹੁਣ ਵੀ ਕਾਗਜ਼ਾਂ ਵਿੱਚ ਹਾਲੇ ਵੀ ਉਸ ਇਲਾਕੇ ਦਾ ਨਾਂ ਨਾਨਕੀ ਚੱਕ ਹੀ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਉੱਤੇ ਵੀ ਆਪ ਜੀ ਦੀ ਜਨਨੀ ਮਾਤਾ ਦਾ ਬੇਅੰਤ ਬੇਅੰਤ ਅਸਰ ਸੀ। ਤਾਂ ਕਹਿਣ ਦਾ ਭਾਵ ਹੈ ਕਿ ਇਸਤਰੀ ਜਾਤੀ ਨੇ ਹਰ ਜੀਵਨ ਨੂੰ ਸਫਲ ਬਣਾਉਣ ਲਈ, ਸਕਸੈਸਫੁਲ ਬਣਾਉਣ ਲਈ, ਕਾਮਯਾਬ ਬਣਾਉਣ ਲਈ ਕਿਸੇ ਨਾ ਕਿਸੇ ਰੂਪ ਅੰਦਰ ਬਿਲ ਜ਼ਰੂਰ ਹਿੱਸਾ ਪਾਇਆ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਦੇ ਜੀਵਨ ਸਾਥੀ ਨਾਲ ਵਿਚਾਰ ਕੀਤੀ ਗੁਰੂ, ਹਾਂ ਸ਼੍ਰੀ ਦਾਸ ਮਾਤਾ ਦਾ, ਮਾਤਾ ਗੁਜਰੀ ਜੀ ਨੇ ਪਤੀ ਦੀ ਰਜ਼ਾ ਦੇ ਸਾਹਮਣੇ ਸਿਰ ਚੁਕਾਇਆ, ਨਮਸਕਾਰ ਕੀਤੀ, ਪਰ ਨਾਲ ਦੀ ਨਾਲ ਆਪ ਜੀ ਨਾਲ ਇੱਕ ਗੱਲ ਕਰ ਲਈ। ਸਾਈਂ ਸਾਹਿਬ ਜੇ ਤੁਸੀਂ ਭੋਰੇ ਦੀ ਇਕਾਂਤ ਵਿੱਚ ਬੈਠੋਗੇ ਤਾਂ ਮੈਂ ਦਰਬਾਨ ਬਣ ਕੇ, ਪਾਸਬਾਨ ਬਣ ਕੇ, ਚਾਕਰ ਬਣ ਕੇ, ਖਿਦਮਤ ਗੁਜ਼ਾਰ ਬਣ ਕੇ, ਸੇਵਾਦਾਰ ਬਣ ਕੇ ਇੱਕ ਵਾਰੀ ਬੈਠੋ ਤਾਂ ਕਿ, ਜੇ 11 ਵਾਰੀ ਬੈਠੋ ਤਾਂ ਕਿ, ਤੁਹਾਡੀ ਰਜ਼ਾ ਅੰਦਰ ਜੇ ਇਸ ਤੋਂ ਵੱਧ ਬਹਿਣਾ ਹੋਵੇ ਤਾਂ ਕਿ, ਤੁਸੀਂ ਭੋਰੇ ਵਿੱਚ ਪਰਮੇਸ਼ੁਰ ਨਾਲ ਜੁੜੋ। ਸਦਕੇ ਜਾਵਾਂ ਮੈਂ ਤੁਹਾਡੇ ਚਰਨਾਂ ਨਾਲ ਜੁੜੀ ਰਹਾਂਗੀ, ਮੈਂ ਭੋਰੇ ਦੇ ਬੂਹੇ 'ਤੇ ਤਾਂ ਬੈਠ ਸਕਾਂਗੀ। ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਅੰਦਰੋਂ ਪ੍ਰਸੰਨ ਸਨ। ਤਾਂ ਆਪਣੇ ਮਾਤਾ ਨਾਨਕੀ ਜੀ ਨਾਲ ਵੀ ਇਹ ਜ਼ਿਕਰ ਕੀਤਾ, ਮਾਤਾ ਨਾਨਕੀ ਜੀ ਅਤੇ ਨਾਨਕੀ ਮਾਤਾ ਦੀ ਪੂਜਣਯੋਗ ਸਤਿਕਾਰਯੋਗ ਨੂੰ ਸ਼੍ਰੀ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਵਿਚਾਰ ਕਰ ਲਈ। ਕੱਲ੍ਹ ਤੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਭੋਰੇ ਵਿੱਚ ਬਹਿ ਗਏ, ਅੱਗੇ ਤਾਂ ਕਦੀ ਆਉਂਦੇ, ਬਹਿੰਦੇ, ਸਿਮਰਨ ਕਰਦੇ, ਫਿਰ ਟੁਰ ਜਾਂਦੇ। ਪਰ ਹੁਣ ਇਤਿਹਾਸ ਕਹਿੰਦਾ ਹੈ ਸ਼ਾਦੀ ਤੋਂ ਬਾਅਦ ਪਰ ਜਵਾਨੀ ਅੰਦਰ ਇਨ ਫੁੱਲ ਗਲੂਮ ਆਲਮੇ ਸ਼ਬਾਬ ਅੰਦਰ ਗੁਰੂ ਤੇਗ ਬਹਾਦਰ ਜੀ ਨੇ 20 ਵਰੇ ਚੌਂਕੜਾ ਮਾਰਿਆ ਭੋਰੇ ਵਿੱਚ ਬੈਠ ਕੇ ਤੇ ਆਪ ਜੀ ਦੀ ਇਹ ਤਪੱਸਿਆ ਦਾ ਪੀਰੀਅਡ ਸਮਾਂ ਅਗਲਵਨ 27 ਵਰੇ ਬਣਦਾ ਹੈ। ਸਤਸੰਗਤ ਜੀ, ਇਹਦੇ ਵਿਚਕਾਰ ਹੀ ਇੱਕ ਘਟਨਾ ਵਾਪਰੀ ਹੈ ਕਿ ਇੱਕ ਗੁਰਮੁਖ ਗੁਰਸਿੱਖ ਤਾਜਰ ਨੇ, ਬਿਜ਼ਨਸਮੈਨ ਨੇ, ਜਿਹਦਾ ਕਾਰੋਬਾਰ ਭਾਰਤ ਵਿੱਚ ਵੀ ਸੀ ਅਤੇ ਸਮੁੰਦਰਾਂ ਸਾਗਰਾਂ ਤੋਂ ਪਰਲੇ ਬੰਨੇ ਵੀ ਚੱਲਦਾ ਸੀ, ਭਾਈ ਮੱਖਣ ਸ਼ਾਹ ਨੇ ਜੋ ਕਮਿਊਨਿਟੀ ਵਿੱਚੋਂ ਲੁਬਾਣਾ ਸਿੱਖ ਸੀ ਅਤੇ ਨਾਲੇ ਉਹ ਗੁਰੂ ਦਾ ਸਿੱਖ ਸੀ, ਬਿਜ਼ਨਸ ਕਰਦਾ ਸੀ, ਕਿਰਤ ਵੀ ਕਰਦਾ ਸੀ ਅਤੇ ਨਾਲੇ ਗੁਰੂ ਘਰ ਦਾ ਪ੍ਰਚਾਰਕ ਸੀ, ਮਸੰਦ ਸੀ ਅਤੇ ਆਪਣੀ ਕਮਾਈ ਵਿੱਚੋਂ ਵੀ ਗੁਰੂ ਘਰ ਲਈ ਭੇਟਾ ਕੱਢਦਾ ਅਤੇ ਜਿੱਥੇ ਕਿਰਤ ਵਿਰਤ ਵਾਸਤੇ ਜਾਂਦਾ ਉੱਥੇ ਗੁਰੂ ਦੀ ਬਾਣੀ ਗਾ ਕੇ ਪ੍ਰਚਾਰ ਕਰਕੇ ਗੁਰਮਤ ਫੈਲਾ ਕੇ ਮਸੰਦਾਂ ਵਾਂਗ ਸਿੱਖੀ ਵੀ ਪ੍ਰਚਾਰ ਦਾ, ਨਾਨਕੀ ਮਿਸ਼ਨ ਦਾ ਪ੍ਰਚਾਰ ਕਰਦਾ ਅਤੇ ਉੱਥੋਂ ਵੀ ਦਸਵੰਧ ਲਿਆ ਕੇ ਗੁਰੂ ਦੇ ਘਰ ਅੰਦਰ ਭੇਟਾ ਕਰਦਾ ਹੁੰਦਾ ਸੀ। ਇਸ ਮੱਖਣ ਸ਼ਾਹ ਦੀ ਢੂੰਡ ਨੇ, ਭਾਲ ਨੇ, ਜੁਸਜੂ ਅਤੇ ਤਲਾਸ਼ ਨੇ ਬਕਾਲੇ ਵਿੱਚੋਂ ਸੱਚੇ ਗੁਰੂ ਨੂੰ ਭਾਲ ਲਿਆ। ਜਿਸ ਵੇਲੇ ਇਹਨੇ ਮੁਨਾਦੀ ਦਿੱਤੀ, ਸੰਗਤਾਂ ਸਾਰੀਆਂ ਇੱਧਰ ਆ ਗਈਆਂ, ਗੁਰੂ ਘਰ ਵੱਲ ਨੂੰ ਆ ਗਈਆਂ ਅਤੇ ਜਿਵੇਂ ਲਿਖਿਆ ਹੈ, ਦਰਸ਼ਨ ਦੇਖਣ ਕਾਰਨ ਨੇ, ਭਾਈ ਗੁਰਦਾਸ ਜੀ, ਦਰਸ਼ਨ ਦੇਖਣ ਕਾਰਨ ਨੇ ਸਗਲੀ ਉਲਟ ਪਈ ਲੁਕਾਈ, ਸਾਰੀ ਖਲਕਤ ਜੋ ਡਾਮਾ ਡੋਲ ਫਿਰਦੀ ਸੀ, ਜਿਹਨਾਂ ਨੂੰ ਪਖੰਡੀ ਗੁਰੂਆਂ ਨੇ ਠੱਗ ਲਿਆ ਸੀ, ਆਪਣੇ ਜ਼ੇਰ ਕਰ ਲਿਆ ਸੀ, ਉਹ ਸਾਰੀ ਸ੍ਰਿਸ਼ਟੀ ਇੱਧਰ ਆ ਗਈ। ਗੁਰੂ ਮਹਾਰਾਜ ਤਖਤ 'ਤੇ ਬਿਠਾਏ ਗਏ। ਮਾਤਾ ਨਾਨਕੀ ਨੂੰ ਪ੍ਰਸੰਨਤਾ ਹੋਈ ਕਿ ਮੇਰਾ ਲਾਲ ਸੱਚਾ ਗੁਰੂ ਸਾਬਤ ਹੋਇਆ ਹੈ। ਸਤਸੰਗਤ ਜੀ, ਸਭ ਤੋਂ ਜ਼ਿਆਦਾ ਚੰਗੀ ਦੁਕਾਨ ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਦੀ ਚੱਲਦੀ ਸੀ ਬਕਾਲੇ ਅੰਦਰ, ਜੋ ਮਹਾਰਾਜ ਦੇ ਆਪਣੇ ਖਾਨਦਾਨ ਵਿੱਚੋਂ ਅਤੇ ਸਕਾ ਭਤੀਜਾ ਸੀ ਪੀਰ ਮੱਲ। ਇਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਵਿੱਤਰ ਬੀੜ ਸੀ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦ ਕੀਤਾ ਸੀ ਅਤੇ ਜੋ ਅੱਜ ਤੱਕ ਕਰਤਾਰਪੁਰ ਜਲੰਧਰ ਤੋਂ 10 ਮੀਲ ਦੀ ਵਿੱਥ ਉੱਤੇ ਜੋ ਗੁਰੂ ਕੀ ਨਗਰੀ ਹੈ ਉੱਥੇ ਸ਼ਸ਼ੋਭਿਤ ਹੈ। ਇਹ ਬੀੜ ਧੀਰਮਲ ਦੇ ਕੋਲ ਸੀ ਅਤੇ ਧੀਰਮਲ ਸਮਝਦਾ ਸੀ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੋਵੇ ਹੁਣ ਕੋਈ ਸ਼ੱਕ ਰਹਿ ਜਾਂਦੀ ਵੀ ਉਹ ਸੱਚਾ ਗੁਰੂ ਨਹੀਂ ਹੈ। ਪਰ ਇਹ ਵੀ ਗੱਲ ਠੀਕ ਨਹੀਂ, ਗੁਰੂ ਗ੍ਰੰਥ ਸਾਹਿਬ ਰੱਖ ਕੇ ਅੱਗੇ ਗੁਰੂ ਗ੍ਰੰਥ ਸਾਹਿਬ ਅਤੇ ਪਿੱਛੇ ਆਪਣਾ ਮਿਸ਼ਨ, ਇੱਦਾਂ ਦੀ ਵੀ ਦੇਖਣ 'ਚ ਆਉਂਦਾ। ਕਈ ਸਾਧਾਰਨ ਲੋਕ ਕਹਿੰਦੇ ਨੇ ਕਿ ਉੱਥੇ ਚਲੋ ਉਹਨਾਂ, ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਦੇ ਨੇ, ਇੱਦਾਂ ਦੀਆਂ ਗੱਲਾਂ ਵੀ ਸੁਣਨ 'ਚ ਆਉਂਦੀਆਂ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉਚਾਰਨ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਪਿਛਲੇ ਬੰਨੇ ਕੁਛ ਹੋਰ ਪਿਆ ਹੁੰਦਾ। ਇਹਨੂੰ ਸਮਝਣਾ ਬੜਾ ਔਖਾ ਹੈ। ਤੋ ਸਤਸੰਗਤ ਜੀ, ਧੀਰਮਲ ਨੇ ਗੁਰੂ ਸਾਹਿਬ ਜੀ ਦੀ ਬੜੀ ਵਿਰੋਧਤਾ ਕੀਤੀ, ਚੁਨਾਚੇ ਇੱਕ ਆਪਣੇ ਸਿੱਖ ਨੂੰ, ਇੱਕ ਆਪਣੇ ਸਾਥੀ ਨੂੰ 500 ਰੁਪਇਆ ਦੇਣਾ ਕਰਕੇ ਗੁਰੂ ਤੇਗ ਬਹਾਦਰ ਗੁਰਗੱਦੀ 'ਤੇ ਬੈਠੇ ਸੀ, ਉਹਨਾਂ ਦੇ ਗੋਲੀ ਮਰਵਾਈ। ਇਹਦਾ ਨਾਂ ਛੀਹਾਂ ਸੀ, ਤੁਸੀਂ ਪੜ੍ਹਿਆ ਸੁਣਿਆ ਵੀ ਹੈ। ਛੀਹੇ ਮਸੰਦ ਨੇ 500 ਰੁਪਇਆ ਧੀਰਮਲ ਤੋਂ ਲੈਣਾ ਕਰਕੇ ਗੁਰੂ ਦੇ ਗੋਲੀ ਮਾਰੀ, ਗੋਲੀ ਕੰਧੇ ਕੋਲ ਦੀ ਗਈ, ਥੋੜ੍ਹਾ ਨਿਸ਼ਾਨ ਪਿਆ ਪਰ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਬਾਲ ਬਾਲ ਬਚ ਗਏ। ਤੋ ਸੱਚੇ ਪਾਤਸ਼ਾਹ ਇਹ ਜਦੋਂ ਬਚ ਗਏ ਤੇ ਹਾਲੇ ਉਹਦੇ ਦਿਲ ਨੂੰ ਤਸੱਲੀ ਨਹੀਂ ਹੋਈ, ਧੀਰਮਲ ਨੇ ਕੁਝ ਹੋਰ ਗੁੰਡੇ ਇਕੱਠੇ ਕੀਤੇ ਤੇ ਗੁਰੂ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ। ਮੇਰੇ ਮਾਲਕ ਰੋਜ਼ਾਨਾ ਰੂਟੀਨ ਵਾਂਗ ਛੋਟੇ ਤੰਗ ਭੋਰੇ ਅੰਦਰ ਜਾ ਵੜੇ ਨੇ, ਭਜਨ ਸਿਮਰਨ ਵਿੱਚ ਜੁੜੇ ਹੋਏ ਨੇ। ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣੀ ਹੈ ਕਿ ਅੱਜ ਵੀ ਦੁਨੀਆ ਚਾਲੀਸੇ ਕੱਟਦੀ ਹੈ, ਗੁਫਾਵਾਂ ਵਿੱਚ ਅਤੇ ਮੰਦਰਾਂ ਕੰਦਰਾਂ ਵਿੱਚ ਵੜਦੀ ਹੈ, ਪਰ ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਵਿੱਚ ਦਾਸ ਨੇ ਪੜ੍ਹਿਆ ਹੈ, ਗੁਰੂ ਸਾਹਿਬ ਜੀ ਬੜੀ ਕਠਿਨ ਤਪੱਸਿਆ ਕਰਦੇ ਸਨ, ਅਲਪ ਆਹਾਰ ਕਰਦੇ ਸੀ, ਸੁਲਪ ਸੀ ਨਿੰਦਰਾ, ਸੁਲਪ ਮੈਨੂੰ ਹੁੰਦਾ ਥੋੜ੍ਹੀ ਨੀਂਦ ਮਾਣਦੇ ਸਨ, ਸਵਸਥ ਸਰੀਰ ਨੂੰ ਰੱਖਦੇ ਸਨ, ਵੱਧ ਤੋਂ ਵੱਧ ਸਿਮਰਨ ਵਿੱਚ ਜੁੜਦੇ ਸਨ ਅਤੇ ਕਦੀ ਕਦੀ ਆਪਣੇ ਹੱਥੀਂ ਮੁੰਜ ਵੀ ਵੱਟਦੇ ਸਨ। ਬਾਹਰੋਂ ਸਿੱਖ ਪਹੁੰਚਾ ਦਿੰਦੇ, ਉਹਨਾਂ ਸਿੱਖਾਂ ਦੇ ਨਾਂ ਨੇ ਭਾਈ ਦਿਆਲ ਦਾਸ ਜੀ, ਜਿਹਨੂੰ ਗੁਰੂ ਤੇਗ ਬਹਾਦਰ ਜੀ ਪਿਆਰ ਅਤੇ ਸਤਿਕਾਰ ਨਾਲ ਭਾਈਆ ਜੀ ਵੀ ਕਹਿੰਦੇ ਸਨ, ਉਹੀਓ ਭਾਈ ਦਿਆਲ ਦਾਸ। ਇਹ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਸਨ ਜੋ ਗੁਰੂ ਤੇਗ ਬਹਾਦਰ ਜੀ ਦੀ ਸਿੱਖੀ ਧਾਰਨ ਕਰਕੇ ਆਪ ਜੀ ਦੇ ਨਾਲ ਹੀ ਦਿੱਲੀ ਵਿੱਚ ਦੇਗ ਵਿੱਚ ਉੱਭਰ ਗਏ ਸਨ। ਭਾਈ ਦਿਆਲ ਦਾਸ ਜੀ ਅਤੇ ਗੁਰੂ ਅਮਰਦਾਸ ਮਹਾਰਾਜ ਭੱਲੇ ਖਾਨਦਾਨ ਵਿੱਚ ਇੱਕ ਹੋਰ ਬੜੇ ਗੁਰਮੁਖ ਸਨ, ਭਾਈ ਦੁਰਗਾ ਦਾਸ ਜੀ। ਉਹ ਗੋਇੰਦਵਾਲ ਸਾਹਿਬ ਤੋਂ ਆ ਕੇ ਇੱਥੇ ਰਹਿੰਦੇ ਸਨ। ਗੁਰੂ ਸਾਹਿਬ ਜੀ ਦੇ ਰਿਸ਼ਤੇਦਾਰੀ ਵਿੱਚੋਂ ਕਿਰਪਾਲ ਚੰਦ ਜੀ ਇੱਥੇ ਰਹਿੰਦੇ ਸਨ ਅਤੇ ਹੋਰ ਕੁਝ ਮੁਖੀ ਸਿੱਖ ਇੱਥੇ ਰਹਿੰਦੇ ਸਨ। ਉਹ ਮਹਾਰਾਜ ਨੂੰ ਮੁੰਜ ਦੇ ਦਿੰਦੇ ਅਤੇ ਗੁਰੂ ਸਾਹਿਬ ਜੀ ਜਿੱਥੇ ਪ੍ਰਭੂ ਦੀ ਕਿਰਤ ਕਰਦੇ ਸਨ ਉੱਥੇ ਹੱਥਾਂ ਨਾਲ ਕਿਰਤ ਵੀ ਕਰਦੇ ਸਨ। ਗੁਰੂ ਘਰ ਵਿੱਚ ਨਿਰੀ ਕਿਰਤ ਵੀ ਪ੍ਰਵਾਨ ਨੇ, ਨਿਰੀ ਕਿਰਤ ਵੀ ਪ੍ਰਵਾਨ ਨੇ। ਕਿਰਤ ਅਤੇ ਕਿਰਤ ਦਾ ਸਮੇਲ ਹੈ ਗੁਰੂ ਘਰ। ਇਹਨੂੰ ਰਾਜ ਅਤੇ ਯੋਗ ਕਹਿੰਦੇ ਨੇ, ਇਹਨੂੰ ਸਲਤਨਤ ਅਤੇ ਫਕਰਿਸ਼ ਕਹਿੰਦੇ ਨੇ, ਇਹਨੂੰ ਸਟੇਟ ਐਂਡ ਚਰਚ ਕਹਿੰਦੇ ਨੇ, ਇਹਨੂੰ ਨੇਮ ਅਤੇ ਪ੍ਰੇਮ ਕਹਿੰਦੇ ਨੇ, ਇਹਨੂੰ ਰਾਜ ਅਤੇ ਯੋਗ ਕਹਿੰਦੇ ਨੇ, ਇਹਨੂੰ ਭਗਤੀ ਅਤੇ ਸ਼ਕਤੀ ਕਹਿੰਦੇ ਨੇ। ਇਹੀਓ ਸੰਤ ਸਿਪਾਹੀਪਣ ਹੈ। ਗੁਰੂ ਸਿਮਰਨ ਵੀ ਕਰਦਾ ਹੈ ਅਤੇ ਹੱਥੀਂ ਮੁੰਜ ਵੱਟ ਕੇ ਦਿੰਦੇ ਨੇ। ਅਤੇ ਜਦੋਂ ਬਾਹਰ ਆਉਂਦੀਆਂ ਨੇ ਰੱਸੀਆਂ ਵੱਟੀਆਂ ਹੋਈਆਂ ਅਤੇ ਬੜੀ ਸੁਚੱਜਤਾ ਨਾਲ, ਬੜੀ ਪ੍ਰਵੀਨਤਾ ਨਾਲ ਆਪ ਜੀ ਦੇ ਜੀਵਨ ਸਾਥੀ ਸ਼੍ਰੀ ਮਾਤਾ ਗੁਜਰੀ ਜੀ ਉਹਨੂੰ ਬਾਜ਼ਾਰ 'ਚ ਭੇਜਦੇ ਨੇ ਵੇਚਣ ਲਈ। ਥੋੜ੍ਹੀ ਤੋਂ ਥੋੜ੍ਹੀ ਮਾਇਆ ਨਾਲ ਘਰ ਦੇ ਸਾਰੇ ਖਰਚੇ ਐਡਜਸਟਮੈਂਟ ਹੋਈ ਹੋਈ ਹੈ। ਇਹ ਕਲਾ ਸੀ ਸ਼੍ਰੀ ਮਾਤਾ ਗੁਜਰੀ ਜੀ ਦੀ, ਨਾਨਕੀ ਜੀ ਦੀ। ਤੋ ਸਾਧ ਸੰਗਤ ਜੀ, ਜਿਸ ਵੇਲੇ ਲੁੱਟਣ ਵਾਸਤੇ ਆ ਗਏ ਅਤੇ ਜਿਹੜੀ ਮਾਇਆ ਚੜ੍ਹੀ ਸੀ ਗੁਰੂ ਸਾਹਿਬ ਜੀ ਨੂੰ, ਭੇਟਾਵਾਂ ਚੜ੍ਹੀਆਂ ਸੀ, ਉਹ ਵੀ ਧੀਰ ਮਲ ਦੇ ਬੰਦੇ ਲੁੱਟ ਲਗਾਏ। ਘਰ ਦਾ ਸਮਾਨ ਬਸਤਰ ਵੀ ਲੁੱਟ ਲਗਾਏ, ਕੱਪੜੇ ਵੀ ਲੁੱਟ ਲਗਾਏ, ਬਰਤਨ ਵੀ ਲੁੱਟ ਲਗਾਏ ਅਤੇ ਜਾਂਦਿਆਂ ਹੋਇਆਂ ਕੁਝ ਕੰਧਾਂ ਅਤੇ ਮਨੇਰੇ ਮੁਡੇਰਾਂ ਵੀ ਢਾ ਗਏ, ਇੱਟਾਂ ਨਾਲ ਇੱਟਾਂ ਵਜਾ ਗਏ। ਇਉਂ ਤਬਾਹੀ ਕਰ ਗਏ, ਬਰਬਾਦੀ ਕਰ ਗਏ ਬਕਾਲੇ ਗੁਰੂ ਦੇ ਡੇਰੇ ਦੀ। ਸ਼ਾਮਾਂ ਪਈਆਂ, ਬੜੀ ਬੇਚੈਨੀ ਹੈ ਘਰ ਵਿੱਚ, ਲੁੱਟ ਪੈ ਗਈ ਦਿਨ ਦਿਹਾੜੇ ਕੀਤੀ ਦੁਪਹਿਰ ਵੇਲੇ। ਮਾਂ ਨਾਨਕੀ ਦਾ ਦਿਲ ਬੇਚੈਨ, ਸ਼੍ਰੀਮਤੀ ਗੁਜਰੀ ਜੀ ਦਾ ਦਿਲ ਪਰੇਸ਼ਾਨ, ਮਾਮਾ ਕਿਰਪਾਲ ਚੰਦ ਜੀ ਉਦਾਸ, ਸਿੱਖਾਂ ਦੇ ਮਨ ਵਲੂੰਦਰੇ ਹੋਏ। ਇਸ ਤਰ੍ਹਾਂ ਨਾਲ ਮਨਮਾਨੀ ਕਰਕੇ ਗੁਰੂ ਸਾਹਿਬ ਜੀ ਦੇ ਭਤੀਜੇ ਧੀਰਮਲ ਦੇ ਬੰਦੇ ਗਏ। ਸ਼ਾਮ ਦਾ ਵੇਲਾ ਹੋਇਆ, ਗੁਰੂ ਤੇਗ ਬਹਾਦਰ ਮਹਾਰਾਜ ਭੋਰੇ ਤੋਂ ਬਾਹਰ ਆਉਂਦੇ ਨੇ, ਨੈਣ ਕਮਲ ਫੁੱਲ ਵਾਂਗ ਅਦਮੀਤੇ ਨੇ, ਮਸਤਕ ਉੱਤੇ ਜਲਾਲ ਹੈ, ਅਰੂਹ ਵਿੱਚ ਕਰੀਮਲ ਕਮਾਲ ਹੈ ਅਤੇ ਇਉਂ ਅਲਮਸਤੀਆਂ ਮਸਤੀਆਂ ਛਾਈਆਂ ਹੋਈਆਂ। ਸਤਿਗੁਰੂ ਜੀ ਬਾਹਰ ਆਉਂਦੇ ਨੇ ਅਤੇ ਆ ਕੇ ਇੱਕ ਜਗ੍ਹਾ ਮਸਨਤ 'ਤੇ ਬੈਠ ਜਾਂਦੇ ਨੇ। ਸਾਰਾ ਪਰਿਵਾਰ ਜੁੜ ਗਿਆ, ਮਾਤਾ ਨਾਨਕੀ ਜੀ ਕੋਲ ਆਏ, ਪੁੱਤਰ ਦੀ ਕੰਢ ਉੱਤੇ ਮਮਤਾ ਭਰਿਆ ਹੱਥ ਧਰਿਆ। ਮਾਂ ਅੰਦਰੋਂ ਤਾਂ ਥੋੜ੍ਹੀ ਪ੍ਰਸੰਨ ਹੈ ਅਤੇ ਉਹ ਜਾਣੋ ਲੁੱਟ ਪੈ ਗਈ, ਜੇ ਮੇਰਾ ਬੱਚਾ ਆਪਣੇ ਤਪ ਸਥਾਨ ਤੋਂ ਬਾਹਰ ਹੁੰਦਾ ਅਤੇ ਜਿਹਨਾਂ ਕੱਲ੍ਹ ਗੋਲੀ ਮਾਰੀ ਏ, ਜਿਹਨਾਂ ਕੱਲ੍ਹ ਮਹਾਰਾਜ ਨੂੰ ਘੋੜੀ 'ਤੇ ਚੜ੍ਹ ਕੇ ਆਉਂਦਿਆਂ ਨੂੰ ਡਾਂਗਾਂ ਦੇ ਨਾਲ ਮਾਰਨ ਦਾ ਯਤਨ ਕੀਤਾ ਹੈ, ਉਹ ਇਹਨਾਂ ਨੂੰ ਛੱਡ ਕੇ ਨਾ ਜਾਂਦੇ, ਜ਼ਰੂਰ ਕੋਈ ਨਾ ਕੋਈ ਨੁਕਸਾਨ ਹੁੰਦਾ। ਮਾਤਾ ਅੰਦਰੋਂ ਸ਼ੁਕਰਾਨਾ ਵੀ ਕਰਦੀ ਹੈ। ਸਿਆਣਪ ਇਹ ਹੁੰਦੀ ਹੈ ਕਿ ਔਖ ਵਿੱਚੋਂ ਸੌਖ ਕੱਢਣੀ ਆਵੇ, ਰੇਤਾ ਵਿੱਚੋਂ ਖੰਡ ਚੁਣਨੀ ਆਵੇ, ਦੁੱਖ ਵਿੱਚੋਂ ਸੁੱਖ ਕੱਢਣਾ ਆਵੇ, ਦੂਸ਼ਣ ਚੋਂ ਭੂਸ਼ਣ ਕੱਢਣਾ ਆਵੇ। ਇਹ ਲਤੀਫ ਦਿਮਾਗੀ ਦਾ ਕੰਮ ਹੈ, ਬਾਰੀਕ ਅਕਲ ਦਾ ਕੰਮ ਹੈ, ਹਰ ਕੋਈ ਨਹੀਂ। ਵਰਨਾ ਹਰ ਬੰਦਾ ਤਾਂ ਸੁੱਖ ਨੂੰ ਹੀ ਦੁੱਖ ਕਹੀ ਜਾਂਦਾ, ਅੱਧੀ ਦੁਨੀਆ ਉਸ ਸੁੱਖ ਲਈ ਵਿਆਕੁਲ ਹੁੰਦੀ ਤਾਂ ਇਹ ਸੁੱਖ ਵਿੱਚ ਹੀ ਔਖਾ ਫਿਰਦਾ। ਤੋ ਗੁਰੂ ਸਾਹਿਬ ਜੀ ਦੇ ਮਾਤਾ ਜੀ ਇਉਂ ਸੋਚਦੇ ਨੇ। ਗੁਰੂ ਤੇਗ ਬਹਾਦਰ ਆ ਕੇ ਬੈਠੇ, ਮਲਕੜੇ ਨਾਲ ਕੋਲ ਹਜ਼ੂਰ ਦੇ ਜੀਵਨ ਸਾਥੀ ਆਏ, ਡੂੰਘੀ ਨਮਸਕਾਰ ਕੀਤੀ, ਪਤੀ ਦੀ ਅਸੀਸ ਲਈ ਖੁਸ਼ਨੁਦੀ ਹਾਸਿਲ ਕੀਤੀ। ਮਾਤਾ ਕੋਲ ਬੈਠੇ, ਸਿੱਖ ਸੇਵਕ ਕੋਲ ਬੈਠੇ, ਮਹਾਰਾਜ ਨੇ ਹੌਲੀ ਦੇ ਨਾਲ ਆਖਿਆ, ਮਾਤਾ ਜੀ। ਨਾਨਕੀ ਜੀ ਨੇ ਆਖਿਆ, ਕਹੋ ਪੁੱਤਰ ਕਹੋ। ਮਾਤਾ ਜੀ, ਪ੍ਰਸ਼ਾਦਾ ਨਹੀਂ ਆਇਆ ਅੱਜ ਮੇਰੇ ਛਕਣ ਵਾਸਤੇ। ਗੁਜਰੀ ਜੀ, ਤੁਸੀਂ ਅੱਜ ਭੋਜਨ ਨਹੀਂ ਲੈ ਕੇ ਆਏ ਭੋਰੇ ਅੰਦਰ। ਮਾਤਾ ਜੀ, ਅੱਜ ਭੋਜਨ ਨਹੀਂ ਪਹੁੰਚਾਇਆ ਤੁਸਾਂ। ਬਸ ਗੱਲ ਸ਼ੁਰੂ ਹੋ ਗਈ। ਮਾਂ ਨੇ ਆਖਿਆ, ਬੱਚਿਆ ਭੋਜਨ ਤੈਨੂੰ ਵੀ ਕਿੱਥੋਂ ਦੇਂਦੀ? ਇਹ ਜਿਤਨੇ ਸਿੱਖ ਸੇਵਕ ਬੈਠੇ ਨੇ, ਇਹ ਕਿਰਪਾਲ ਚੰਦ ਬੈਠਾ ਹੈ, ਮੇਰੀ ਨੂੰਹ ਰਾਣੀ ਬੈਠੀ ਹੈ, ਮੈਂ ਬੈਠੀ ਹਾਂ, ਸਵੇਰ ਤੋਂ ਲੈ ਕੇ ਹੁਣ ਤੱਕ ਚੁੱਲ੍ਹੇ ਅੱਗ ਨਹੀਂ ਬਲੀ, ਬਲੇ ਵੀ ਕਿਵੇਂ? ਘਰ ਵਿੱਚ ਹੈ ਹੀ ਕੁਛ ਨਹੀਂ, ਕਿੱਥੇ ਗਿਆ? ਮਾਤਾ ਜਾਣੀ ਜਾਣ ਗੁਰੂ ਕਿੱਥੇ ਗਿਆ? ਆਖਣ ਲੱਗੀ, ਪੁੱਤਰਾ, ਧੀਰਮਲ ਦੇ ਬੰਦੇ ਆਏ, ਉਹਨਾਂ ਨੇ ਕੱਲ੍ਹ ਜੋ ਤੈਨੂੰ ਗੁਰੂ ਬਣਨ ਉੱਤੇ ਸੰਗਤਾਂ ਵੱਲੋਂ ਪਿਆਰ ਭੇਟ ਆਈ ਸੀ ਉਹ ਵੀ ਲੁੱਟ ਲਈ, ਖਜ਼ਾਨਾ ਵੀ ਲੁੱਟ ਲਿਆ, ਘਰ ਦੇ ਅਸਨ ਬਸਨ, ਅਸਨ ਬਸਨ ਹੁੰਦਾ ਬਰਤਨ ਅਤੇ ਕੱਪੜੇ, ਉਹ ਵੀ ਲੁੱਟ ਲੈ। ਆ ਵੇਖਾਂ ਜਾਂਦਿਆਂ ਹੋਇਆਂ ਕੀ ਕਰ ਗਏ ਨੇ, ਇੱਟ ਨਾਲ ਇੱਟ ਵਜਾ ਗਏ ਨੇ। ਮਾਂ ਨਾਲੇ ਇਉਂ ਕਹਿੰਦੀ ਏ, ਤੇ ਨਾਲੇ ਅੰਦਰੋਂ ਬੇਚੈਨੀ ਨੂੰ ਸੰਭਾਲ ਵੀ ਰਹੀ ਹੈ। ਕਹਿੰਦੇ ਨੇ ਅੱਖੀਆਂ ਮੁੰਦ ਹੋ ਗਈਆਂ, ਨੈਣ ਜੋ ਅੱਧ ਖੁੱਲੇ ਸਨ ਅੱਧ ਮੀਟੇ ਸਨ ਪੂਰੇ ਬੰਦ ਹੋ ਗਏ, ਤੇ ਬੜੀ ਲੰਬੀ ਦ੍ਰਿਸ਼ਟੀ ਨਾਲ ਦੇ ਲੰਮੀ ਨਜ਼ਰ ਨਿਹਾਲੀਏ। ਗੁਰੂ ਸਾਹਿਬ ਜੀ ਨੇ ਇੱਕ ਲੰਮੀ ਨਜ਼ਰ ਕੀਤੀ ਤੇ ਆਖਣ ਲੱਗੇ, ਮਾਤਾ ਘਬਰਾਹਟ ਕਾਹਦੀ ਹੈ, ਘਬਰਾਹਟ ਨਾ ਕਰ ਬੱਚਿਆ, ਗ੍ਰਸਤੀ ਪਰਿਵਾਰ ਨੂੰ ਲੁੱਟ ਤੋਂ ਬਾਅਦ ਘਬਰਾਹਟ ਨਾ ਹੋਵੇ, ਹੋਰ ਕੀ ਹੋਵੇ, ਵੇਖਾਂ ਅੱਜ ਨਹੀਂ ਲੰਗਰ ਬਣਿਆ ਕੱਲ ਵੀ ਨਹੀਂ ਬਣੇਗਾ, ਬਰਤਨ ਕੋਈ ਨਹੀਂ, ਬਸਤਰ ਕੋਈ ਨਹੀਂ, ਥਾਂ ਥਿੱਥਾ ਠੀਕ ਨਹੀਂ ਰਿਹਾ, ਲੁੱਟੇ ਗਏ ਹਾਂ। ਤੇ ਮਹਾਰਾਜ ਆਖਣ ਲੱਗੇ, ਮਾਤਾ ਇਹ ਤਾਂ ਨਿੱਕੀ ਜਿਹੀ ਲੁੱਟ ਹੈ, ਇਹ ਤਾਂ ਥੋੜਾ ਜਿਹਾ ਉਜਾੜਾ ਹੈ, ਇਹ ਤਾਂ ਇੱਕ ਦਿਨ ਦਾ ਲੰਗਰ ਬੰਦ ਹੋਇਆ ਹੈ, ਪਰ ਅਮੀਏ ਸੰਕੇਤ ਮਿਲ ਰਿਹਾ ਹੈ, ਸੰਕੇਤ ਸੂਚਨਾ, ਅੰਗਰੇਜ਼ੀ ਦਾ ਇੱਕ ਸੈਂਟੈਂਸ ਹੈ, ਕਮਿੰਗ ਇਵੈਂਟਸ ਕਾਸਟ ਦੇ ਸ਼ੈਡੋਜ਼ ਬਿਫੋਰ, ਵਾਪਰਨ ਵਾਲੀਆਂ ਘਟਨਾਵਾਂ ਦੇ ਆਸਾਰ ਪਹਿਲੇ ਸਿਆਣਿਆਂ ਨੂੰ ਦਿਸ ਪੈਂਦੇ ਨੇ, ਮੀਂਹ ਫਿਰ ਪੈਂਦਾ ਹੈ, ਬੱਦਲ ਪਹਿਲਾਂ ਆਉਂਦਾ ਹੈ, ਆਸਾਰ ਹਨ, ਜਵਾਨੀ ਫਿਰ ਆਉਂਦੀ ਹੈ, ਬਚਪਨ ਉਹਦੀ ਪੈਗਾਮ ਦਿੰਦਾ ਹੈ, ਕਲੀਆਂ ਜਦੋਂ ਮੁਸਕਾਉਂਦੀਆਂ ਨੇ ਤਾਂ ਫੁੱਲਾਂ ਦੇ ਪੈਗਾਮ ਲਿਆਉਂਦੀਆਂ ਨੇ, ਐਨ ਇਸੇ ਤਰ੍ਹਾਂ ਮਾਤਾ ਇਹ ਤਾਂ ਸੰਕੇਤ ਮਿਲਿਆ ਹੈ, ਬੱਚਿਆ ਕਾਹਦਾ ਸੰਕੇਤ, ਅੰਮੀ ਸੰਕੇਤ ਇਹ ਕਿ ਜੇ ਕਦੀ ਜ਼ਿੰਦਗੀ ਅੰਦਰ ਕਈ ਦਿਨ ਰੋਟੀ ਨਾ ਮਿਲੇ ਤਾਂ ਕਿਵੇਂ ਦਿਨ ਗੁਜ਼ਾਰਨੇ ਨੇ, ਕਿਵੇਂ ਰੱਜੇ ਰਹਿਣਾ ਹੈ, ਕਿਵੇਂ ਦੁੱਖਾਂ ਵਿੱਚ ਗੁਜ਼ਾਰਨੀ ਹੈ। ਮਾਤਾ ਤੂੰ ਜਪਜੀ ਸਾਹਿਬ ਨਹੀਂ ਪੜ੍ਹਿਆ, ਉਹਦੀ ਤੁੱਕ ਸੁਣ, ਫਿਰ ਧਿਆਨ ਦੇ ਬੱਚਿਆ ਕਿਹੜੀ ਤੁੱਕ, ਇਹੋ ਕਿ ਕੇਪਿਆ ਦੁੱਖ ਭੁੱਖ ਸਦ ਮਾਰ, ਕੇਪਿਆ ਇੱਕ ਨਹੀਂ, ਕੇਪਿਆ ਦੁੱਖ ਭੁੱਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾ, ਇਉਂ ਕਹਿ ਕੇ ਤੀਰੀ ਦਿੱਤੀ। ਤੂੰ ਤੇ ਇਹ ਚਾਰ ਇੱਟਾਂ ਡਿੱਗੀਆਂ ਨੇ, ਇਹਨੂੰ ਕਹਿੰਦੀ ਹੈ ਕੰਧਾਂ ਢਹਿ ਗਈਆਂ ਨੇ। ਅੰਮੀਏ ਜ਼ਿੰਦਗੀ ਅੰਦਰ ਕਈ ਵੇਰਾਂ ਬਣੇ ਹੋਏ ਘਰ ਉੱਜੜਨਗੇ, ਵਸਾਏ ਹੋਏ ਸਾਡੇ ਸ਼ਹਿਰ ਉੱਜੜਨਗੇ, ਸੰਕੇਤ ਹੈ ਅਨੰਦਪੁਰ ਦੇ ਉਜਾੜੇ ਵੱਲ, ਇੱਕ ਦਿਨ ਲੰਗਰ ਬੰਦ ਹੋਇਆ ਹੈ, ਸੰਕੇਤ ਹੈ ਕਈ ਦਿਨ ਅਨੰਦਪੁਰ ਵਿੱਚ ਲੰਗਰ ਨਹੀਂ ਪੱਕੇਗਾ ਜਦੋਂ ਅੱਠ ਮਹੀਨੇ ਦਾ ਘੇਰਾ ਪਵੇਗਾ। ਇਉਂ ਕਹਿਣ ਦੀ ਦੇਰ ਸੀ ਕਿ ਸੰਨਾਟਾ ਛਾ ਗਿਆ। ਥੋੜ੍ਹੀ ਦੇਰ ਤੋਂ ਬਾਅਦ ਮਾਤਾ ਨੇ ਪੁੱਛਿਆ, ਬੱਚਿਆ ਪਰ ਤੈਨੂੰ ਕਿਉਂ ਉਦਾਸੀ ਨਹੀਂ, ਬੇਕਰਾਰੀ ਨਹੀਂ, ਬੇਚੈਨੀ ਨਹੀਂ? ਤਾਂ ਗੁਰੂ ਸਾਹਿਬ ਜੀ ਦੇ ਹੱਥ ਜੁੜ ਗਏ, ਜਿਸ ਦੇ ਇਸ਼ਕ ਅੰਦਰ, ਜਿਸ ਦੀ ਮੁਹੱਬਤ ਅੰਦਰ, ਜਿਸ ਦੀ ਮੁਰੱਬਤ ਅੰਦਰ ਤੰਗੋ ਤਾਰੀਖ ਭੋਰੇ ਅੰਦਰ ਬੈਠਿਆਂ ਨੂੰ 20 ਵਰੇ ਹੋ ਚੱਲੇ ਸੇ, ਉਹਦੇ ਪਿਆਰ ਵਿੱਚ ਆਖਣ ਲੱਗੇ, ਮਾਤਾ ਮੈਨੂੰ ਅਕਾਲ ਪੁਰਖ ਦਾ ਆਸਰਾ ਹੈ, ਮੈਨੂੰ ਕੋਈ ਉਦਾਸੀ ਨਹੀਂ, ਜੋ ਬਚਿਆ ਹੈ ਜੇ ਇਹ ਵੀ ਉੱਜੜ ਜਾਏ ਕੋਈ ਉਦਾਸੀ ਨਹੀਂ, ਜੇ ਗਿਆ ਹੋਇਆ ਫਿਰ ਆ ਜਾਏ ਤਾਂ ਕੋਈ ਤੁਗਿਆਨੀ ਨਹੀਂ ਆਏਗੀ। ਇਹਨੂੰ ਮਹਾਰਾਜ ਨੇ ਆਖਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਪੈ ਨੇ ਜਾ ਕੇ ਕੰਚਨ ਮਾਟੀ ਮਾਨ। ਤੋ ਮਹਾਰਾਜ ਇੱਥੇ ਵਜਦ ਵਿੱਚ ਆਏ ਨੇ, ਸੰਗਤ ਬੈਠੀ ਸੀ ਬਕਾਲੇ ਦੇ ਇਸ ਉਜਾੜੇ ਤੋਂ ਬਾਅਦ ਮਾਤਾ ਜੀ ਨੂੰ ਧੀਰਜ ਦਿੰਦੇ ਨੇ, ਆਪਣੇ ਜੀਵਨ ਸਾਥੀ ਨੂੰ ਧੀਰਜ ਦਿੰਦੇ ਨੇ, ਆਪਣੇ ਮਨ ਦੇ ਖੇਮ ਕੁਸਲ ਸਹਿਜ ਆਨੰਦ ਦਾ ਪ੍ਰਗਟਾਵਾ ਇਸ ਸ਼ਬਦ ਦੁਆਰਾ ਕਰਦੇ ਨੇ ਜੋ ਕੱਲ ਪੜਿਆ ਹੈ। ਇੱਕ ਵਾਰ ਉਸ ਦੀ ਤੁੱਕ ਅੱਜ ਵੀ ਗਾਇਨ ਕਰੋ, ਕੀ ਕਹਿੰਦੇ ਨੇ,
ਧੰਨ ਪਾਇਓ
ਪਾਇਆ ਹੈ। ਮਾਤਾ ਹਰੀ ਨਾਮ ਦਾ ਧਨ, ਨਿਰਧਨ ਕੋ ਧਨ, ਅੰਧਲੇ ਕੋ ਟਿਕ ਨਿਰਧਨ ਕੋ ਧਨ, ਮਾਤ ਦੂਧ ਜੈਸੇ ਬਾਲੇ, ਇਤਨਾ ਇਹਦਾ ਆਸਰਾ ਹੈ। ਬੱਚੇ ਤੇਰੇ ਵਾਲਾ ਧਨ ਜਿਹਦੇ ਕੋਲ ਆਵੇ ਉਹਦੀ ਕੋਈ ਰਮਤ ਤਾਂ ਦੱਸ, ਨਿਸ਼ਾਨੀ ਤਾਂ ਦੱਸ। ਦੁਨੀਆਂ ਦੇ ਧਨਵਾਨਾਂ ਦੀਆਂ ਨਿਸ਼ਾਨੀਆਂ ਨੇ, ਉਹਨਾਂ ਦਾ ਉੱਠਣਾ ਹੋਰ, ਨਿਰਧਨ ਨਾਲੋਂ ਬੈਠਣਾ ਹੋਰ, ਖਾਣਾ ਹੋਰ, ਪੁਸ਼ਾਕ ਹੋਰ, ਕਿਆਮ ਹੋਰ, ਖੁਰਾਕ ਹੋਰ। ਤੋ ਗੁਰੂ ਸਾਹਿਬ ਜੀ ਨੂੰ ਮਾਤਾ ਪੁੱਛਦੇ ਨੇ, पुत्र तेरे वाले धन नाल जेड़ा धनवान हो जाए ओदी कोई निशानी की है तो अगलियां तुकां निशानियां ने है।
मन मेरो तावन ते
पूरियां कर दी जावन गया
मन मेरा तावन दे छुट्टियो कर बैठो बिसरा माया ममता तंते भागी लोभ मोहे पर्स न साके कहीं भक्त भगवान जन्म जन्म का सहसा चुका रत्न नाम जब पाया विनाशी मनते निज सुख माए समाया
जागो हो दयाल कृपा निध जागो हो जागो हो
जागो हो दयाल कृपा निध
तो गोविंद गुण गावे
जी के जीवन के दर्शन करने का यत्न किया जाएगा। धन गुरु तेग बहादुर।